गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत जीवन भाई गुरदास जी आप जी ने पढ़ के सरवण करा रहे सी। आओ उस दा अगला हिस्सा सरवण करने की कोशिश करिए जी। भाग छेव। इस तो मगरों बीबी वीरों के विह रचे विच रात समय मुखलिस खान का रामदासपुरे ते हमला हो गया। उस काली विच बीबी ते परिवार नू चबाल पुचाया ते दिन चढ़े मुखलिस खान नाल टाकरा पिया। खालसा कॉलेज जिथे को है इन्हां जुआं विच युद्ध होया। मुखलिस खान नू हार होई ते वह भज गया। गुरु जी अपने शहीद होए सिखां दा संस्कार कर करा के ते जख्मियां नू संभाल के चबाल पहुँचे ते बीबी दा विआह कीता। इथों फिर गोइंदवाल उथों करतारपुर चले गए ते कुछ समा उधरे रहे। भाई गुरदास जी पिछे श्री हरिमंदर की सेवा ते संगतां दी संभाल वास्ते रहे। उत्थों गुरु जी करतारपुर तो पूर्व तुर के ब्यासा दे किनारे पहुँचे जिथे समत 1644 विच गुरु अर्जन देव जी ने नगर वसाया ते नाम श्री गोबिंदपुर दिता सी। जदों श्री गुरु अर्जन देव जी की दैवी शहादत होई तदों ये टिकाणा भगवान दास केरण ने किसे तरह सांभ लिया सी ते ए बहुत बेआबाद हो गया सी। हुण जब छेवें गुरु जी इत्थे आए तां केरण ने नगर ते भूआं दे असली ते जायज़ मालक आए समझ के उन्हां नाल शरारत कीती कि किवें मेरी नाजायज़ मालकी टुट ना जावे ते आप किवें इत्थों चले जाण। उस दे इस प्रकार दे सलूक पर जंग छिड़ पिया ते फतेह गुरु क्या दी होई। अगली आबादी थोड़ी सी होर वसों वधाई गई ते सतगुरु जी ने नगर नू मानो नवें सिरे मुड़ वसाया। जिस वेले नवें नगर वसे दा उत्सव हो रहा सी उस वेले भाई बुढ़ा जी ते भाई गुरदास जी दर्शना लई पहुँच पे। लगभग डेढ़ साल सतगुरों नू अमृतसरों आया हो गया सी ते दोवें प्रेमी दर्शना लई अकला गए सन। सतगुरों ने बहुत सन्मान दिता, सारे सफर दा ते जंग दा हाल सुनाया ते आप सतगुरु जी ने नाल फिर के नवी आबादी दिखाई। गुरु अर्जन देव जी दे वसाए अपने हक हकूक वाले टिकाने नू नजायज़ मालक बन बैठे तो वापस लैण पर दोवें गुरमुख प्रसन्न होए। इत्थे कई दिन सत्संग रहा ते गुरु जी दे फुरमान ते भाई बुढ़ा जी ने अपनी अखी देखे समाचार आदि गुरु साहबां दे आप जी नू संगत समेत सुनाए। फिर बाबा जी अपने पिंड रामदास नू विदा हो गए ते बिनय कर गए कि मेरा शरीर हुण बिरध हो रहा है, जदों मेरा अंत समा आवे मैनू दर्शन देने। भाई गुरदास जी फिर गुरु जी दे पास इत्थे ही रहे। इत्थे कीर्तन कथा सत्संग गुरु उपदेश आदि आत्म रंग दे रंग बजदे रहे। एनी दिनी नित्यानंद नामे एक महान विद्वान पंडित जो बटाले दा सी गुरु का सदिया श्री गोबिंदपुरे आया। एक दिन इसकी कथा हुई जिस विच इसने दसिया कि मरिया प्राणी एक बरस मगरों जमपुरी विच पहुँचता है। इस पर एक सिख सुंदर नाम ने कहा, ये क्या बात है, गुरु कृपा नाल मैं इतना पेंडा चार पैर विच लंघा जावा। दूसरा सिख लाला नामे बोलिया, मैं गुरदया नाल दो पैर विच इतना पंध मुका लवा। इस पर तीसरा सिख मया नामे बोलिया, गुरु दी मेहर नाल मैं एक पैर विच इतना पंध मुका लवा। इस पर चौथा सिख निहाला नामे बोलिया, गुरु करणा नाल मैं अख झमके विच इतना पंथ मुका लवा। पंडित करमकांडी ते पौराणक विद्या दा विद्वान सी हैरान रह गया कि एक की कू हो सकदा है, सिख एवें ही कह रहे हैं। फिर पुछण लगा, हे गुरु जी, पुराणा विच झूठ लिखिया है कि ये सिख झूठ बोल रहे हैं। तद गुरु जी ने भाई गुरदास जी वल तकिया ते फरमाया, भाई जीओ जी, पंडित दे हिरदे नू ठंड पाओ। तद भाई साहब जी बोले, पंडित जी, तुसा ने कर्म कांड दी रवरीत कही है, ये मार्ग चींटी मार्ग है, जो गल सिखा ने कही है वह बेहंगम मार्ग दी गल है। पंडित ने कहा, वेरवे नाल दसो। तो भाई जी ने समझाया, भाई कर्म मार्ग विच ते होर साधना दे मार्ग विच मन एक विथ विच टिकया रहिंदा है, भगती मार्ग साईं ते अपने विच दी वित नू मेटण दे आदर्श ते टुरदा है। ਉਸ ਸਾਈ ਨੂੰ ਰਸਨਾ ਨਾਲ ਜਪਦਾ ਅਤੇ ਹਿਰਦੇ ਵਿੱਚ ਸਿਮਰਦਾ ਅਤੇ ਪਿਆਰ ਕਰਦਾ ਹੈ। ਐਂ ਵਿਥ ਮਿਟ ਜਾਂਦੀ ਹੈ ਅਤੇ ਸਾਈ ਨਾਲ ਜੀਵ ਦਾ ਮਨ ਮਿਲ ਜਾਂਦਾ ਹੈ। ਫਿਰ ਚਾਰ ਪਹਿਰ ਵਿੱਚ ਕਿ ਇੱਕ ਖਿੰਨ ਵਿੱਚ ਪਹੁੰਚਣਾ ਤਾਂ ਕੀ, ਫਿਰ ਤਾਂ ਜਮ ਦੇ ਰਸਤੇ ਵਿੱਚ ਜਾਣਾ ਹੀ ਨਹੀਂ ਪੈਂਦਾ। ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੂਰਾਰੀ। ਦੂਰ ਰਹੀ ਉਹ ਜਨਤੇ ਬਾਟ, ਇਸ ਪ੍ਰੇਮ ਦੇ ਮਾਰਗ ਪਰ ਭਾਈ ਜੀ ਨੇ ਕਥਨ ਕੀਤਾ ਹੈ। ਪ੍ਰੇਮ ਰੰਗ ਸੰਸਰ ਪੁਜਸ ਨਾ ਕਉ ਰੰਗ, ਪ੍ਰੇਮ ਰਸ ਪੁਜਸ ਨਾ ਅਨਰਸ ਸਮਾਨ ਕੈ, ਪ੍ਰੇਮ ਗੰਧ ਪੁਜਸ ਨਾ ਆਨ ਕਉ ਐ ਸੁਗੰਧ, ਪ੍ਰੇਮ ਪ੍ਰਭਤਾ ਨਾ ਪੁਜਸ ਪ੍ਰਭਤਾ ਨਾ ਆਨ ਕੈ, ਪ੍ਰੇਮ ਤੋਲ ਤੁਲ ਨਾ ਪੁਜਸ ਤੋਲ ਤੁਲਾ ਤਾਰ, ਮੋਲ ਪ੍ਰੇਮ ਪੁਜਸ ਨਾ ਸਰਬ ਨਿਧਾਨ ਕੈ, ਏਕ ਬੋਲ ਪ੍ਰੇਮ ਕੈ ਪੁਜਸ ਨਹੀਂ ਬੋਲ ਕਉ, ਗਿਆਨ ਉਨਮਾਨ ਅਸਥਕਤ ਕੋਟਾਨ ਕੈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਦੇ ਉਪਦੇਸ਼ ਨਾਲ ਪੰਡਿਤ ਦਾ ਵਿਦਿਆ ਦਾ ਮਾਨ ਉਤਰ ਗਿਆ ਅਤੇ ਉਸਨੂੰ ਗੁਰੂ ਦੀ ਸ਼ਰਨ ਲੈ ਕੇ ਸਿੱਧਾ ਵਾਹਿਗੁਰੂ ਚਰਨਾਂ ਨਾਲ ਪ੍ਰੇਮ ਜੋੜਨ ਨਾਲ ਜੁੜ ਜਾਣ ਦਾ ਮਾਰਗ ਵਿਸ਼ੇਸ਼ ਦਿਸ ਪਿਆ। ਨਿਰਮਾਣ ਹੋ ਕੇ ਸਤਿਗੁਰ ਦੇ ਚਰਨਾਂ 'ਤੇ ਢਹਿ ਪਿਆ ਅਤੇ ਨਾਮਦਾਨ ਲੈ ਕੇ ਗੁਰਸਿੱਖ ਹੋ ਗਿਆ। ਇਹ ਪੰਡਿਤ ਇਤਨਾ ਪ੍ਰੇਮੀ ਹੋ ਗਿਆ ਕਿ ਗੁਰੂ ਦੁਆਰੇ ਨਿਤ ਕਥਾ ਕਰੇ ਅਤੇ ਜੋ ਧਨ ਭੋਗ ਪਿਆ ਅਤੇ ਆਵੇ ਸੋ ਘਰਦਿਆਂ ਨੂੰ ਖਰਚ ਕਰਨ ਲਈ ਘੱਲ ਦਿੱਤਾ ਕਰੇ। ਇਉਂ ਉਹ ਆਪ ਗੁਰੂ ਮੂਰਤੀ ਦਾ ਦਰਸ਼ਨ ਕਰਦਾ ਚਰਨਾ ਕਮਲਾਂ ਵਿੱਚ ਸਦਾ ਲਈ ਰਹਿ ਪਿਆ। ਲਿਖਿਆ ਹੈ ਕਿ ਕੁਛ ਚਿਰ ਪਾ ਕੇ ਭਾਈ ਬੁੱਢੇ ਦਾ ਸੰਦੇਸ਼ਾ ਰਾਮਦਾਸ ਤੋਂ ਆਇਆ ਤਾਂ ਗੁਰੂ ਜੀ ਉੱਧਰ ਨੂੰ ਪਧਾਰੇ ਅਤੇ ਭਾਈ ਗੁਰਦਾਸ, ਬਿਧੀ ਚੰਦ ਆਦਿ ਸਿੱਖ ਨਾਲ ਤੁਰੇ। ਜਦ ਰਾਮਦਾਸ ਪਹੁੰਚੇ ਤਦ ਬਾਬਾ ਜੀ ਸਮਾਧੀ ਵਿੱਚ ਟਿੱਕੇ ਹੋਏ ਸਨ। ਦੇਖ ਕੇ ਗੁਰੂ ਜੀ ਦੇ ਹਿਰਦੇ ਪ੍ਰੇਮ ਨੇ ਠਾਠਾਂ ਮਾਰੀਆਂ ਅਤੇ ਨੈਣ ਸੱਜਲ ਹੋ ਗਏ। ਭਾਈ ਗੁਰਦਾਸ ਜੀ ਅਤੇ ਬਿਧੀਏ ਨੇ ਬਿਰਧ ਜੀ ਨੂੰ ਮੱਥਾ ਟੇਕਿਆ ਤਾਂ ਚਰਨ ਹਿਲਣ ਨਾਲ ਬਾਬਾ ਜੀ ਦੇ ਨੈਣ ਖੁੱਲ੍ਹ ਗਏ ਅਤੇ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਚਰਨਾਂ ਨੂੰ ਲਿਪਟ ਗਏ। ਫਿਰ ਬੈਠ ਕੇ ਸਤਿਗੁਰ ਦਾ ਬਹੁਤ ਧੰਨਵਾਦ ਕੀਤਾ ਅਤੇ ਪ੍ਰੇਮ ਭਾਵਨਾ ਪ੍ਰਗਟਾਈ। ਫਿਰ ਉੱਠ ਕੇ ਆਰਾਮ ਦੇ ਟਿਕਾਣੇ ਗਏ। ਪ੍ਰਸ਼ਾਦ ਆਦਿ ਤੋਂ ਮਗਰੋਂ ਬਾਬਾ ਜੀ ਨੇ ਆਪਣੇ ਪੁੱਤਰ ਭਾਣੇ ਦੀ ਬਾਂਹ ਸਤਿਗੁਰਾਂ ਨੂੰ ਫੜਾਈ ਅਤੇ ਕਿਹਾ ਕਿ ਸਦਾ ਮੇਰੇ ਵਾਂਗ ਸੇਵਾ ਕਰੇਗਾ। ਫਿਰ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਇਨ ਹੁੰਦੇ ਰਹੇ। ਇਉਂ ਤਿੰਨ ਪਹਿਰ ਬੀਤ ਗਏ। ਫਿਰ ਇਸ਼ਨਾਨ ਕਰਕੇ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਸਤਿਗੁਰ ਦੇ ਚਰਨ ਕਮਲਾਂ ਵਿੱਚ ਲੇਟੇ ਵਾਹਿਗੁਰੂ ਦੇ ਦੇਸ਼ ਚਲੇ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਤਨ ਕੋ ਤਿਆਗ ਪ੍ਰਾਨ ਜਪ ਗਇਓ, ਗੁਰੂ ਬਿਖੇ ਲੈ ਹੋਵਤ ਪਇਓ, ਤਜੀ ਰਹੀ ਤੈਂ ਕਾਇਆ ਖਾਲੀ, ਜਨ ਗਜ ਫੂਲ ਮਾਲ ਕੋ ਡਾਲੀ, ਸੁਗਮ ਦੇ ਤੇ ਹੋਇਓ ਭਿੰਨ, ਜੋ ਗੁਰਸੋਂ ਨਿਤ ਰਹੋ ਅਪਿੰਨ, ਧਨ ਜਨਮ ਨਿਤ ਪਰਉਪਕਾਰੀ, ਜਿਨ ਸਿੱਖੀ ਕੀ ਨੀਮ ਉਸਾਰੀ। ਆਪ ਦੇ ਨਮਿਤ ਦਾ ਪਾਠ ਭਾਈ ਗੁਰਦਾਸ ਜੀ ਨੇ ਕੀਤਾ। ਸਤਿਗੁਰੂ ਜੀ ਕੁਛ ਸਮਾਂ ਇੱਥੇ ਟਿੱਕੇ ਰਹੇ। ਇੱਕ ਦਿਨ ਭਾਈ ਗੁਰਦਾਸ ਬਾਹਰ ਨਿਕਲੇ ਤਾਂ ਦੇਸਾਂ ਨਾਮੇ ਪੱਟੀ ਦੀ ਇੱਕ ਮਾਈ ਉਦਾਸ ਬੈਠੀ ਵੇਖੀ। ਆਪ ਨੇ ਮਿਹਰ ਦੇ ਘਰ ਆ ਕੇ ਕਾਰਨ ਪੁੱਛਿਆ। ਦੇਸਾਂ ਨੇ ਕਿਹਾ, ਮੇਰੇ ਔਲਾਦ ਨਹੀਂ ਹੈ, ਸਤਿਗੁਰੂ ਦੀ ਸ਼ਰਨੀ ਆਈ ਸਾਂ। ਆਪ ਨੇ ਫੁਰਮਾਇਆ ਹੈ ਕਿ ਤੇਰੇ ਭਾਗਾਂ ਵਿੱਚ ਪੁੱਤਰ ਲਿਖਿਆ ਨਹੀਂ। ਭਾਈ ਜੀ ਕਹਿਣ ਲੱਗੇ, ਤੂੰ ਕਲਮ ਦੁਆਤ ਲੈ ਕੇ ਸਤਿਗੁਰਾਂ ਨੂੰ ਮਿਲ ਪਾਓ ਅਤੇ ਫਿਰ ਬੇਨਤੀ ਕਰ। ਜੇ ਉਹ ਉੱਤਰ ਮਿਲੇ ਤਾਂ ਕਲਮ ਦੁਆਤ ਅੱਗੇ ਕਰਕੇ ਅਰਜ਼ ਕਰੀਂ, ਪਾਤਸ਼ਾਹ ਇੱਥੇ ਉੱਥੇ ਲਿਖਣ ਆ ਰਾਪੋ, ਜੇ ਤਦ ਨਹੀਂ ਸੀ ਲਿਖਿਆ ਤਾਂ ਹੁਣ ਲਿਖ ਦਿਓ। ਮਾਈ ਨੇ ਸ਼ੁਕਰ ਵਿੱਚ ਆ ਕੇ ਸੀਸ ਨਿਵਾਇਆ ਅਤੇ ਅਗਲੇ ਦਿਨ ਇਸੇ ਤਰ੍ਹਾਂ ਗੁਰੂ ਜੀ ਨੂੰ ਜਦੋਂ ਆਪ ਸਵਾਰ ਹੋ ਪਿੰਡੋਂ ਬਾਹਰ ਨਿਕਲੇ ਤਾਂ ਮਿਲ ਪਈ। ਉਸੇ ਤਰ੍ਹਾਂ ਅਰਜ਼ ਕੀਤੀ, ਉੱਤਰ ਉਹ ਮਿਲਿਆ। ਤਦ ਕਲਮ ਦੁਆਤ ਅੱਗੇ ਕਰਕੇ ਉਸਨੇ ਭਾਈ ਜੀ ਵਾਲੀ ਗੱਲ ਆਖੀ। ਸਤਿਗੁਰੂ ਹੱਸੇ ਤੇ ਕਿਹਾ, ਅੱਛਾ ਪੁੱਤਰ ਹੋ ਜਾਏਗਾ। ਦੇਸਾਂ ਨੇ ਕਿਹਾ, ਸੱਚੇ ਗੁਰੂ ਜੀ ਮੇਰੇ ਮਸਤਕ 'ਤੇ ਲਿਖ ਦਿਓ। ਗੁਰੂ ਜੀ ਹੱਸੇ ਅਤੇ ਮੱਥੇ 'ਤੇ ਇਕਾਂਗ ਲਿਖਿਆ, ਪਰ ਆਪ ਘੋੜੇ 'ਤੇ ਸਵਾਰ ਸਨ। ਲਿਖਣ ਵੇਲੇ ਘੋੜਾ ਹਿੱਲ ਪਿਆ ਅਤੇ ਏਕੇ ਦਾ ਸੱਤਾ ਬਣ ਗਿਆ। ਆਪ ਫਿਰ ਹੱਸੇ ਤੇ ਕਹਿਣ ਲੱਗੇ, ਜਾ ਮਾਈ ਸਤਪੁੱਤੀ ਹੋਸੇ। ਸੋ ਐਸਾ ਹੀ ਹੋਇਆ। ਇੱਥੋਂ ਹੀ ਗੁਰੂ ਜੀ ਸਭਨਾ ਸਮੇਤ ਗੁਰੂ ਨਾਨਕ ਦੇਵ ਜੀ ਦੇ ਦੇਹੁਰੇ ਕਰਤਾਰਪੁਰ ਦਰਸ਼ਨਾਂ ਲਈ ਗਏ ਅਤੇ ਦਰਸ਼ਨ ਕਰਕੇ ਮੁੜ ਰਾਮਦਾਸ ਆ ਗਏ। ਕੁਝ ਦਿਨ ਆਪ ਰਾਮਦਾਸ ਟਿਕੇ ਰਹੇ। ਦੀਪਮਾਲਾ ਨੇੜੇ ਆਈ ਜਾਣ ਕੇ ਭਾਈ ਗੁਰਦਾਸ ਅਤੇ ਬਿਧੀ ਚੰਦ ਨੇ ਸ੍ਰੀ ਅੰਮ੍ਰਿਤ ਸਰੋਵਰ ਚੱਲਣੇ ਲਈ ਬੇਨਤੀ ਕੀਤੀ। ਸ੍ਰੀ ਗੁਰੂ ਜੀ ਸਭਨਾ ਸਮੇਤ ਆ ਗਏ ਅਤੇ ਦੀਪਮਾਲਾ ਦਾ ਸਮਾਗਮ ਬੜੇ ਆਨੰਦ ਨਾਲ ਹੋਇਆ। ਗੁਰਪ੍ਰਤਾਪ ਸੂਰਜ ਵਿੱਚ ਜ਼ਿਕਰ ਹੈ ਕਿ ਇਸ ਤੋਂ ਮਗਰੋਂ ਸ੍ਰੀ ਅਟਲ ਰਾਏ ਜੀ ਦਾ ਪਰਲੋਕ ਪਿਆਨਾ ਅਸੂ ਵਧੀ 10 ਸਮਤ 1685 ਬਿਕਰਮੀ ਨੂੰ ਹੋਇਆ। ਇਸ ਸਮੇਂ ਭਾਈ ਗੁਰਦਾਸ ਜੀ ਮਾਈਆਂ ਦੇ ਸਮਾਗਮ ਵਿੱਚ ਕਥਾ ਵਾਰਤਾ ਕਰਦੇ, ਧੀਰਜ ਬਣਾਉਣ ਦੇ ਉਪਦੇਸ਼ ਦਿੰਦੇ ਰਹੇ। ਇਸ ਪ੍ਰਕਾਰ ਸ੍ਰੀ ਰਾਮਦਾਸਪੁਰੇ ਅਰਥਾਤ ਸ੍ਰੀ ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਜੀ ਗੁਰੂ ਸਾਹਿਬ ਜੀ ਅਤੇ ਹੋਰ ਮੁਖੀ ਸਿੱਖ ਟਿੱਕੇ ਰਹੇ ਅਤੇ ਅਨੇਕਾਂ ਪਰਉਪਕਾਰ ਅਤੇ ਜਗਤ ਉਧਾਰ ਦੇ ਕਾਰਜ ਹੁੰਦੇ ਰਹੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।